ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌ ਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮ ਦਾਨ ਇਸਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਈ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸਖਾਈ ਪਾਈ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਵਰ ਕਾਇਨਾਤ ਹਸਤੀ ਮੁਕੱਦਸ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਲਿਆਣਕਾਰੀ ਗੋਦ ਅੰਦਰ ਸ਼ੋਭਨੀਕ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਨੇ ਬਹੁਤ ਤਰਸ ਕੀਤਾ ਹੈ ਆਪਣੇ ਪਾਵਨ ਬਚਨ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ। ਮਹਾਰਾਜ ਜੀ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦੀਦਾਰ ਬਖਸ਼ਿਸ਼ ਕੀਤੇ ਨੇ। ਸਤਿਗੁਰਾਂ ਦਾ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਜੁੜ ਕੇ ਬੈਠੇ ਹੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਖਾਂ ਗੁਰੂ ਕੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨੂੰ ਸ਼੍ਰਵਣ ਕਰਨ ਵਾਸਤੇ ਯਤਨਸ਼ੀਲ ਨੇ। ਬੜੇ ਪਿਆਰ ਬੜੀ ਇਕਾਗਰਤਾ ਦੇ ਨਾਲ ਆਪ ਜੀਆਂ ਨੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਸ਼੍ਰਵਣ ਕੀਤੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਦਰ ਘਰ ਦੇ ਸੇਵਾਦਾਰ ਗਿਆਨੀ ਦਿਲਰਾਜ ਸਿੰਘ ਜੀ ਤਿੰਨਾਂ ਦੀ ਰਸਨਾ ਤੋਂ ਅੱਜ ਦੇ ਪਾਵਨ ਮੁੱਖ ਵਾਕ ਦਾ ਜਾਪ ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਵਿੱਚ ਜੁੜਨ ਦਾ ਯਤਨ ਕਰੀਏ। ਵਿਚਾਰਾਂ ਤੋਂ ਪਹਿਲਾਂ ਸਾਰੀ ਹੀ ਸੰਗਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚਾਉ ਤੁਕੇ
ਪਰਮ ਸਨਮਾਨਯੋਗ ਗੁਰੂ ਪਿਆਰੀ ਸਤਸੰਗ ਜੀਓ ਅੱਜ ਦਾ ਜੋ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੀਆਂ ਚਾਰ ਤੁਕਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ। ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਪਾਵਨ ਅੰਗ 596 ਦੇ ਉੱਪਰ ਸ਼ੋਭਨੀਕ ਹੈ ਜੀ।
ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ।
ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਇਨਸਾਨ ਕਦੇ ਆਪਣੇ ਮਾਂ ਔਰ ਬਾਪ ਦਾ ਬੜਾ ਪਿਆਰਾ ਬੱਚਾ ਸੀ, ਜਿਹਨੂੰ ਕਦੇ ਸਹੁਰੇ ਪਰਿਵਾਰ ਵਾਲੇ ਆਖਦੇ ਸਨ ਕਿ ਇਹ ਸਾਡਾ ਬੜਾ ਸਿਆਣਾ ਜਵਾਈ ਹੈ, ਸਾਡਾ ਬੜਾ ਚਤੁਰ ਮਹਿਮਾਨ ਹੈ, ਜਦੋਂ ਉਸ ਮਨੁੱਖ ਦਾ ਅੰਤਿਮ ਸਮਾਂ ਆਉਂਦਾ ਹੈ ਅਤੇ ਸਤਿਗੁਰੂ ਮਹਾਰਾਜ ਦੀ ਬੰਦਗੀ ਤੋਂ ਵਿਹੂਣਾ ਉਹ ਸੰਸਾਰ ਤੋਂ ਚਲਾ ਜਾਂਦਾ ਹੈ, ਉਸ ਵੇਲੇ ਦੀ ਅਵਸਥਾ ਨੂੰ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਬਿਆਨ ਕੀਤੇ। ਪਿਆਰੀ ਸਾਧ ਸੰਗਤ ਜੀਓ, ਜਦੋਂ ਮਨੁੱਖ ਦਾ ਸੰਸਾਰ ਦੇ ਉੱਤੇ ਜਨਮ ਹੁੰਦਾ ਹੈ, ਜਨਮ ਦੇ ਨਾਲ ਬਹੁਤ ਸਾਰੇ ਰਿਸ਼ਤੇ ਸਮਾਜ ਵਿੱਚ ਬਣਦੇ ਨੇ। ਜਨਮ ਲੈਂਦੇ ਸਾਰ ਮਨੁੱਖ ਕਿਸੇ ਦਾ ਪੁੱਤਰ ਬਣਦਾ ਹੈ, ਕਿਸੇ ਦੀ ਧੀ ਬਣਦਾ ਹੈ, ਕਿਸੇ ਦੇ ਭੈਣ ਭਰਾ ਦਾ ਰਿਸ਼ਤਾ ਪ੍ਰਾਪਤ ਹੁੰਦਾ ਹੈ, ਚਾਚੀਆਂ ਤਾਈਆਂ ਮਾਸੀਆਂ ਕਈ ਤਰ੍ਹਾਂ ਦੇ ਰਿਸ਼ਤੇ ਬਣਦੇ ਨੇ ਔਰ ਇਹਨਾਂ ਰਿਸ਼ਤਿਆਂ ਦੀ ਬੁਨਿਆਦ ਵਿੱਚ ਹੀ ਮਨੁੱਖ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਗੁਜ਼ਾਰ ਸਕਦਾ ਹੈ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਭਾਵੇਂ ਕਿਸੇ ਦੀ ਮਾਂ ਹੋਵੇ, ਭਾਵੇਂ ਕਿਸੇ ਦਾ ਬਾਪ ਹੋਵੇ, ਭਾਵੇਂ ਕਿਸੇ ਦਾ ਪੁੱਤਰ ਹੋਵੇ, ਜਿੰਨੇ ਵੀ ਸੰਸਾਰ ਦੇ ਰਿਸ਼ਤੇ ਨੇ ਮਹਾਰਾਜ ਕਹਿੰਦੇ ਨੇ ਸਾਰਿਆਂ ਨਾਲ ਸੰਯੋਗ ਪਰਮਾਤਮਾ ਨੇ ਬਣਾਇਆ, ਸਭਨਾ ਕੋ ਸੰਬੰਧ ਹਰ ਕਰ ਦੀਏ। ਇਹ ਜਿਹੜਾ ਸੰਯੋਗ ਬਣਾਇਆ, ਜਿਹੜੇ ਰਿਸ਼ਤੇ ਬਣਾਏ ਨੇ, ਇਹ ਵਾਹਿਗੁਰੂ ਨੇ ਆਪ ਬਣਾਏ ਹਨ। ਔਰ ਯਾਦ ਰੱਖਿਓ, ਇਹ ਰਿਸ਼ਤੇ ਮਨੁੱਖ ਦੀ ਬੰਦਗੀ ਦੇ ਵਿੱਚ, ਉਹਦੇ ਧਾਰਮਿਕ ਜੀਵਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ। ਸੰਸਾਰ ਦੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਰਿਸ਼ਤਿਆਂ ਨੂੰ ਰੁਕਾਵਟ ਮੰਨਿਆ ਸੀ, ਇਹਨਾਂ ਨੂੰ ਛੱਡ ਕੇ ਸਮਾਜ ਦੇ ਨਾਲੋਂ ਕਿਨਾਰਾ ਵੀ ਕਰ ਗਏ ਸਨ, ਪਰ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਸਮਝਾਇਆ ਵੀ ਆਹ ਜਿੰਨੇ ਸੰਸਾਰ ਦੇ ਰਿਸ਼ਤੇ ਨੇ, ਇਹਨਾਂ ਰਿਸ਼ਤਿਆਂ ਨੂੰ ਨਿਭਾਉਂਦਾ ਹੋਇਆ ਮਨੁੱਖ ਅਕਾਲ ਪੁਰਖ ਵਾਹਿਗੁਰੂ ਨਾਲ ਸੁਰਤ ਜੋੜ ਕੇ ਉਹਦੇ ਦਰ 'ਤੇ ਪ੍ਰਵਾਨ ਹੋ ਸਕਦੇ। ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ। ਦੁਨੀਆਂ ਦੇ ਸਾਰੇ ਫਰਜ਼ਾਂ ਨੂੰ ਨਿਭਾਉਂਦਾ ਹੋਇਆ ਮਨੁੱਖ ਇਹਨਾਂ ਰਿਸ਼ਤਿਆਂ ਦੀ ਕਦਰ ਕਰਦਾ ਹੋਇਆ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਸਕਦੇ। ਪਰ ਦੂਸਰਾ ਪੱਖ ਅੱਜ ਮਹਾਰਾਜ ਜੀ ਨੇ ਬਾਣੀ ਵਿੱਚ ਪੇਸ਼ ਕੀਤਾ ਹੈ ਕਿ ਜਦੋਂ ਮਨੁੱਖ ਕੇਵਲ ਇਹਨਾਂ ਰਿਸ਼ਤਿਆਂ ਦੇ ਵਿੱਚ ਬੱਝ ਕੇ ਕੇਵਲ ਸੰਸਾਰ ਤੱਕ ਸੀਮਿਤ ਹੋ ਕੇ ਰਹਿ ਜਾਏ, ਉਹਦੀ ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾ ਜੁੜੇ, ਜਾਂ ਮੈਂ ਇੰਝ ਕਹਿ ਦੇਵਾਂ ਜੀ ਕਿ ਉਹਦਾ ਸੰਸਾਰਕ ਕਾਰ ਵਿਹਾਰ 'ਤੇ ਬਣਿਆ ਰਹੇ ਪਰ ਧਰਮ ਵਾਲੇ ਪਾਸੇ ਤੋਂ ਉਹ ਸੱਖਣਾ ਰਹਿ ਜਾਏ, ਤਾਂ ਫਿਰ ਮਹਾਰਾਜ ਕਹਿੰਦੇ ਨੇ ਭਾਵੇਂ ਉਹ ਕਿਸੇ ਦਾ ਪਿਆਰਾ ਪੁੱਤਰ ਸੀ, ਭਾਵੇਂ ਕਿਸੇ ਦਾ ਪਿਆਰਾ ਜਵਾਈ ਸੀ, ਜੇ ਉਹਨੇ ਆਪਣੇ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਜਦੋਂ ਉਹ ਸੰਸਾਰ ਤੋਂ ਚਲਾ ਜਾਂਦਾ ਤਾਂ ਆ ਜਿੰਨੇ ਰਿਸ਼ਤੇ ਸਨ ਉਹ ਸਾਰੇ ਇੱਕ ਖਿੰਨ ਦੇ ਵਿੱਚ ਹੀ ਉਹਦੇ ਵਾਸਤੇ ਪਰਾਏ ਹੋ ਜਾਂਦੇ ਨੇ। ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ। ਤਾਂ ਮਹਾਰਾਜ ਕਿਰਪਾ ਕਰਦੇ ਨੇ ਵੀ ਜਿਹੜਾ ਮਨੁੱਖ ਮਾਂ ਦਾ ਬਾਪ ਦਾ ਪਿਆਰਾ ਪੁੱਤਰ ਸੀ, ਜਿਹੜਾ ਆਪਣੇ ਸਹੁਰੇ ਦਾ ਸਿਆਣਾ ਚਤੁਰ ਜਵਾਈ ਸੀ, ਉਸ ਬੰਦੇ ਦਾ ਜਦੋਂ ਅੰਤਿਮ ਸਮਾਂ ਆਉਂਦਾ ਕੀ ਅਵਸਥਾ ਬਣਦੀ ਹੈ ਜੀ, महाराज अगली पंक्ति विच बख्शिश करदे हन।
बाल कन्या कौ बाप प्यारा, भाई कौ अत भाई।
बाल दा भाव है जी पुत्तर, ते कन्या दा भाव है धी। जेड़ा इंसान अपनी धी दा अपने पुत्तर दा बड़ा प्यारा बाप सी, जिन्हें उन्हां दी सोहनी परवरिश कीती, अपने फर्ज निभाए सन, जिहड़ा भरावां दा बड़ा प्यारा भाई सी।
हुकम भया बाहर घर छोड़िया, खिन मह भई पराई।
महाराज कहिंदे ने जदों अकाल पुरख वाहिगुरु जी दा हुकम आया, बंदे दा संसार ते आउण दा समां खत्म हो गया, जाण दा वेला आ गया, फिर मनुख अपने घर नूं बाहर नूं अपने रिश्तेदारां नूं छड के दुनिया तों तुर जांदा है, ते मानो अख दे फोर दे विच या जिन्ने रिश्ते ने सारे उहदे वास्ते पराए साबित हो गए। दस बेनती कर रहा सी कि जे इन्हां रिश्तियां नूं सही तरीके नाल वेखिया जाए, ते इन्हां रिश्तियां नूं कमाउंदा होया मनुख अकाल पुरख वाहिगुरु दी रहमत नूं प्राप्त कर लैंदा है, पर जे केवल इन्हां रिश्तियां दे मोह दे विच पै के उहनूं कदे भी अकाल पुरख वाहिगुरु चेते ना आवे, ते रिश्ते तां गुरमुखों एक दिन सारे कूड़े साबित हुंदे ने, बंदे दा जीवन भी निफल चला जांदा है। धन गुरु ग्रंथ साहिब महाराज की पावन बाणी पढ़ीए, ते महाराज जी ने अपनी पावन बाणी विच सब तो वध अकाल पुरख वाहिगुरु का जिक्र किया। ते वाहिगुरु तो बाद जे किसी वध तो वध महाराज ने किसी चीज़ का जिक्र किया तो वह है संसार की नाशमानता। महाराज की पावन बाणी का एक वचन असी रोजाना पढ़ते हाँ जी, सुखमनी साहब की पावन बाणी का जाप करते हाँ, उहदे विच महाराज जी ने सानू बड़े कमाल की उदाहरण दे के समझाया। गुरमुखो, आम तौर पर जिहड़ा दरखत हुंदा है उहदे कोल पंज चीज़ां हुंदियां ने, चार चीज़ां ऐसियां ने जिन्हां की कोई बुनियाद है, जिन्हां दे नाल मनुख की प्रीत बन जाए ते बंदा दावा कर सकदा भी आ चीज़ां इन्ना समा मेरे कोल रहणगियां। पर पंजवीं चीज़ ऐसी है जिहदे नाल प्रीत पा लैणी एक मूर्खता है। दरखत दे कोल सब तो पहला लक्कड़ हुंदी है जी। लक्कड़ हुण किसे बंदे दे कोल होवे ते उहदी कोई बुनियाद है, 100 साल तक 200 साल तक लक्कड़ दी वरतों कीती जा सकती है। संसार दे विच जिहड़े म्यूजियम बने ने, हजारां सालां तो लक्कड़ां दा समान उहनां विच सांभ के रखिया होया है। दरखत दे कोल जिहड़ी लक्कड़ है उहदी भी कोई बुनियाद है। दूसरी बेनती जी, दरखत दे कोल उहदे पत्तर हुंदे ने, पत्ती, पत्तियां दी भी इक बुनियाद है जी। भावें समें दे नाल उह झड़ जांदे ने, पर दुनिया दे विच बहुत सारे ऐसे दरखत ने जिन्हां दे पत्तियां तों बड़ियां औषधियां बनदियां ने, दवाइयां बनदियां ने, ते पंसारी लोक उहनां पत्तियां नूं सांभ के रखदे आ। दरखत दे कोल, रुख दे कोल जिहड़ी तीसरी चीज़ है उह ने उहदे फुल, ते बहुत सारे दरख्तां दे फुल्लां तों परफ्यूम बणदा है, सुगंधियां बणदियां ने, जड़ियां बूटियां तैयार हुंदियां ने, जिहड़ियां मनुख दे तन नूं शिंगारन वास्ते भी कम आउंदियां ने, ते जिन्हां दी वरतों करके मनुख दा शरीर तंदुरुस्त भी हुंदा है। दरखत दे कोल चौथी चीज़ है जी उहदे फल। ते अज ते इस तरह दा जमाना आ गया भी तुहाडा मन करे किसी भी तरह की रुत्त होवे, किसी भी तरह का मौसम होवे, ते बंदा अपनी मर्जी का फल छक सकता, उहनूं स्टोर करन दा प्रबंध कर लिया गया। हुण किसी दे कोल दरखत की लक्कड़ होवे, पत्ते होण, फुल होण, फल होण, ते उहनां दी इक बुनियाद है जी। पर धन गुरु अर्जन देव पातशाह महाराज बचन करते ने कि जिहड़ी दरखत की पंजवीं चीज़ है ना, उहदी छां है जी। तो सच जाणियो गुरमुखो, छां की बुनियाद कोई नहीं, छां आई तो चली गई। कई बार गर्मी का मौसम होवे ते थकिया हारिया मेहनत करता होया इंसान जां किसे रस्ते ते तुरिया जांदा मनुख कुछ घड़ियां आराम करन वास्ते, ਕਿਸੇ ਦਰਖਤ ਦੀ ਛਾਂ ਥੱਲੇ ਜਾ ਕੇ ਬੈਠ ਜਾਂਦੇ। ਹੁਣ ਹਰ ਬੰਦੇ ਨੂੰ ਪਤਾ ਵੀ ਜਦੋਂ ਥੋੜ੍ਹਾ ਜਿਹਾ ਸਮਾਂ ਲੰਘਿਆ, ਪਰਛਾਵੇਂ ਨੇ ਆਪਣੀ ਕਰਵਟ ਬਦਲੀ ਅਤੇ ਛਾਂ ਨੇ ਮੇਰੇ ਤੋਂ ਚਲੀ ਜਾਣਾ ਹੈ। ਜੇ ਕੋਈ ਭੋਲਾ ਇਨਸਾਨ ਆਖੇ ਵੀ ਜਿੱਥੇ ਮੈਂ ਬੈਠਾ ਜਿਵੇਂ ਮੈਨੂੰ ਛਾਂ ਆਈ ਹੋਈ ਹੈ, ਇਹ ਇਸੇ ਤਰ੍ਹਾਂ ਮੇਰੇ ਸਿਰ 'ਤੇ ਬਣੀ ਰਹੇ, ਤਾਂ ਮਹਾਰਾਜ ਕਹਿੰਦੇ ਨਹੀਂ ਬਣੀ ਰਹੇਗੀ। ਛਾਂ ਦਾ ਸੁਭਾਅ ਹੈ, ਉਹਨੇ ਆਪਣੀ ਕਰਵਟ ਬਦਲ ਲੈਣੀ ਹੈ, ਪਾਸਾ ਬਦਲ ਲੈਣਾ ਹੈ। ਜਿਹੜੇ ਮਨੁੱਖ ਛਾਂ ਨਾ ਪ੍ਰੀਤ ਪਾ ਲੈਣ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਛਾਂ ਤਾਂ ਇੱਕ ਦਿਨ ਸਾਥ ਛੱਡ ਜਾਂਦੀ, ਕੁਝ ਘੜੀਆਂ ਦਾ ਕੇਵਲ ਪਲਕ ਦਾ ਮੇਲਾ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੜੇ ਦੁਨੀਆਂ ਦੇ ਰਿਸ਼ਤੇ ਨੇ ਇਹ ਛਾਂ ਦੇ ਵਾਂਗ ਨੇ, ਇਹਨਾਂ ਨੂੰ ਮਾਣਿਆਂ 'ਤੇ ਜਾ ਸਕਦਾ, ਇਹਨਾਂ ਦਾ ਸੁੱਖ ਲਿਆ ਜਾ ਸਕਦਾ ਹੈ। ਇਹਨਾਂ ਦੀ ਸੁਚੱਜੀ ਵਰਤੋਂ ਕਰਕੇ ਮਨੁੱਖ ਆਪਣੇ ਜੀਵਨ ਨੂੰ ਗੁਜ਼ਾਰ ਸਕਦਾ ਹੈ, ਪਰ ਇਹ ਰਿਸ਼ਤੇ ਸਦਾ ਵਾਸਤੇ ਨਾਲ ਨਿਭਣ ਵਾਲੇ ਨਹੀਂ। ਜਿੰਨੇ ਵੀ ਰਿਸ਼ਤੇ ਨੇ ਸਾਰਿਆਂ ਦੀ ਗੱਲ ਮਹਾਰਾਜ ਨੇ ਕੀਤੀ ਹੈ ਜੀ। ਸਾਹਿਬ ਕਹਿੰਦੇ ਨੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਜਿਹੜੇ ਮਨੁੱਖ ਦਰਖਤ ਦੀ ਛਾਂ ਨਾ ਪ੍ਰੀਤ ਪਾ ਕੇ ਬਹਿੰਦੇ ਨੇ, ਇੱਕ ਦਿਨ ਉਹਨਾਂ ਨੂੰ ਪਛਤਾਉਣਾ ਪੈਂਦਾ। ਜੋ ਦਿਸੈ ਸੋ ਚਾਲਨ ਹਾਰ, ਲਪਟ ਰਹੇ ਹੋ ਤਹਿ ਅੰਧ ਅੰਧਾਰ। ਇਸੇ ਤਰ੍ਹਾਂ ਗੁਰਮੁਖੋ ਸੱਚ ਹੈ ਵੀ ਜੋ ਕੁਝ ਨਜ਼ਰ ਆ ਰਿਹਾ ਹੈ ਉਹ ਸਾਰਾ ਕੁਝ ਹੀ ਬਿਨਸੰਹਾਰ ਹੈ, ਪਰ ਮਨੁੱਖ ਦਾ ਦੁਖਾਂਤ ਇਹ ਹੈ ਕਿ ਉਹਦੇ ਕੋਲ ਉਹ ਸੁਰਤ ਵਾਲੀਆਂ ਅੱਖਾਂ ਨਹੀਂ, ਉਹਦੇ ਕੋਲ ਉਹ ਸਤਿਗੁਰੂ ਮਹਾਰਾਜ ਦੀ ਪਾਰਖੂ ਨਜ਼ਰ ਨਹੀਂ ਜਿਹਦੇ ਨਾਲ ਉਹ ਸੰਸਾਰ ਦੀ ਅਸਰੀਅਤ ਨੂੰ ਸਮਝ ਸਕੇ, ਅਤੇ ਬੰਦਾ ਅੰਨਿਆਂ ਦੇ ਵਾਂਗ ਸੰਸਾਰ ਨੂੰ ਜੱਫਾ ਪਾ ਕੇ ਬੈਠਾ ਰਹਿੰਦੇ। ਜੋ ਦਿਸੈ ਸੋ ਚਾਲਨ ਹਾਰ, ਬਿਨਸ ਰਹੋ ਤੈ ਅੰਧ, ਲਪਟ ਰਹੋ ਤੈ ਅੰਧ ਅੰਧਾਰ। ਬਟਾਊ ਸਿਓ ਜੋ ਲਾਵੈ ਨੇਹ, ਤਾਂ ਕੋ ਹਾਥ ਨ ਆਵੈ ਕੇਹ। ਵਾਟ ਕਹਿੰਦੇ ਨੇ ਗੁਰਮੁਖੋ ਰਸਤੇ ਨੂੰ, ਅਤੇ ਜਿਹੜਾ ਰਸਤੇ 'ਤੇ ਤੁਰਦਾ ਉਹਨੂੰ ਬਟਾਊ ਮੁਸਾਫਰ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਮੁਸਾਫਰਾਂ ਦੇ ਨਾਲ ਪ੍ਰੀਤ ਪਾ ਲਵੇ ਉਹਦੇ ਹੱਥ ਪੱਲੇ ਕੁਝ ਨਹੀਂ ਆਉਂਦਾ ਜੀ। ਅਸੀਂ ਯਾਤਰਾ ਕਰਦੇ ਹੋਈਏ ਅਤੇ ਬਹੁਤ ਸਾਰੇ ਮੁਸਾਫਰਾਂ ਨਾਲ ਸਾਡੀ ਜਾਣ ਪਹਿਚਾਣ ਹੋ ਜਾਂਦੀ ਹੈ, ਪਿਆਰ ਬਣ ਜਾਂਦਾ ਹੈ, ਪਰ ਇਹ ਸਾਨੂੰ ਅਹਿਸਾਸ ਹੁੰਦਾ ਵੀ ਜਦੋਂ ਕਿਸੇ ਦੀ ਮੰਜ਼ਿਲ ਆ ਗਈ ਨਾ ਉਹਨੇ ਸਾਨੂੰ ਛੱਡ ਕੇ ਚਲਾ ਜਾਣਾ ਹੈ। ਹੁਣ ਜੇ ਬੰਦਾ ਕਿਸੇ ਮੁਸਾਫਰ ਨਾਲ ਪ੍ਰੀਤ ਪਾ ਲਏ ਵੀ ਜਿੱਥੇ ਇਹਨੇ ਜਾਣਾ ਮੈਂ ਨਾਲ ਜਾਵਾਂਗਾ, ਜਾਂ ਇਹ ਬੰਦਾ ਮੇਰੀ ਸੰਗਤ ਕਰਕੇ ਮੇਰੀ ਮੰਜ਼ਿਲ ਤੱਕ ਪਹੁੰਚੇ, ਤਾਂ ਇਹ ਮੁਮਕਿਨ ਨਹੀਂ। ਬਟਾਊ ਸਿਓ ਜੋ ਲਾਵੈ ਨੇਹ, ਤਾਂ ਕਉ ਹਾਥ ਨਾ ਆਵੈ ਕਿ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਜਿਹੜੀ ਗੁਰੂ ਨਾਲ ਪ੍ਰੀਤ ਬਣ ਜਾਣੀ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਸਨੇਹ ਬਣ ਜਾਣਾ ਨਾ ਗੁਰਮੁਖੋ, ਉਹ ਪਿਆਰ ਤੋੜ ਤੱਕ ਨਿਭਦਾ ਹੈ। ਇੱਕ ਸਤਿਗੁਰੂ ਦੀ ਬਾਣੀ ਦਾ ਹੋਰ ਬਚਨ ਮੈਂ ਆਪ ਨਾਲ ਸਾਂਝਾ ਕਰਾਂ। ਮਹਾਰਾਜ ਕਹਿੰਦੇ ਨੇ ਨਾ ਭੈਣਾਂ ਭਰਜਾਈਆਂ ਨਾ ਸੇ ਸੱਸੁੜੀਆਂ, ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਹਿਲਾ ਸਹੀਆ, ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਉ, ਗੁਰ ਬਿਨ ਏਤਾ ਭਾਵ ਥੱਕੀ ਗੁਰ ਫਿਰ ਮਿਲਮ ਦਿੱਤ ਮਿਲਾਏ। ਫੁੱਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ, ਆਵਨ ਵੰਝਨ ਨਾ ਰਹਿਣ ਪੂਰ ਭਰੇ ਪਹੀਆ, ਮਾਮੇ ਤੈ ਮਾਮਾਣੀਆਂ ਭਾਇਰ ਬਾਪ ਨਾ ਮਾਓ, ਸਾਥ ਲੱਡੇ ਤਿੰਨ ਨਾਠੀਆਂ ਪੀੜ ਘਣੀ ਦਰੀਆਓ। ਭਾਵੇਂ ਕਿਸੇ ਨਾਲ ਮਾਮੇ ਦਾ ਰਿਸ਼ਤਾ ਹੋਵੇ, ਕੋਈ ਮਾਮੀ ਹੋਵੇ, ਕੋਈ ਚਾਚੀ ਹੋਵੇ, ਕੋਈ ਚਾਚਾ ਤਾਇਆ ਹੋਵੇ, ਭੂਆ ਹੋਣ, ਫੁੱਫੜ ਹੋਣ, ਜਿੰਨੀਆਂ ਵੀ ਸੰਸਾਰ ਦੀਆਂ ਰਿਸ਼ਤੇਦਾਰੀਆਂ ਨੇ, ਮਹਾਰਾਜ ਕਹਿੰਦੇ ਇਹ ਸਾਰੀਆਂ ਹੀ ਮਨੁੱਖ ਦਾ ਸਾਥ ਛੱਡ ਜਾਂਦੀਆਂ ਨੇ। ਇਹਨਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਐਸਾ ਨਹੀਂ ਜਿਹੜਾ ਤੋੜ ਤੱਕ ਨਿਭਦਾ ਹੋਵੇ। ਦੂਸਰੀ ਬੇਨਤੀ ਗੁਰਮੁਖੋਂ ਮੈਂ ਕਰਾਂ, ਜਿੰਨੀ ਮਨੁੱਖ ਦੀ ਲੰਮੀ ਉਮਰ ਹੁੰਦੀ ਹੈ ਨਾ ਉਹਦੇ ਰਿਸ਼ਤੇ ਵੀ ਓਨੇ ਵਿਸ਼ਾਲ ਹੋ ਜਾਂਦੇ ਨੇ, ਜਿੰਨੀ ਘੱਟ ਉਮਰ ਹੋਵੇਗੀ ਰਿਸ਼ਤੇ ਓਨੇ ਘੱਟ ਬਣਨਗੇ, ਜਿੰਨੀ ਉਮਰ ਦਾ ਦਾਇਰਾ ਵਿਸ਼ਾਲ ਹੋਵੇਗਾ ਰਿਸ਼ਤੇ ਓਨੇ ਜ਼ਿਆਦਾ ਬਣਨਗੇ। ਪਰ ਮਹਾਰਾਜ ਜੀ ਨੇ ਸਾਨੂੰ ਅੱਜ ਸਮਝਾਇਆ ਹੈ ਕਿ ਜਦੋਂ ਬੰਦਾ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਇਹ ਸਾਰੇ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਆਪਣਾ ਨਹੀਂ ਬਣਦਾ, ਇਹ ਸਾਰੇ ਹੀ ਮਨੁੱਖ ਦੇ ਵਾਸਤੇ ਪਰਾਏ ਸਾਬਤ ਹੋ ਜਾਂਦੇ ਹਨ ਜੀ।
ਨਾਮ ਦਾਨ ਇਸਨਾਨ ਨਾ ਮਨ ਮੁਖ, ਤੇਤੋ ਤਨ ਧੂੜ ਤੁਮਾਈ।
ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਬੰਦਾ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਵੇਖੋ ਦੋ ਸ਼ਬਦ ਨੇ ਜੀ, ਮਨ ਅਤੇ ਮੁੱਖ। ਜਿਸ ਮਨੁੱਖ ਦੇ ਮਨ ਵਿੱਚ ਕੁਝ ਹੋਰ ਹੈ ਅਤੇ ਮੁੱਖ ਦੇ ਵਿੱਚ ਕੁਝ ਹੋਰ ਹੈ, ਇਹਨਾਂ ਦੋਵਾਂ ਸ਼ਬਦਾਂ ਨੂੰ ਮਿਲਾ ਦਈਏ ਅਤੇ ਸ਼ਬਦ ਬਣਦਾ ਮਨ ਮੁੱਖ। ਜਾਂ ਇਉਂ ਕਹਿ ਲਓ ਕਿ ਜਿਹੜੇ ਬੰਦੇ ਦਾ ਮੁੱਖ ਆਪਣੇ ਮਨ ਵੱਲ ਹੈ, ਜਿਹੜਾ ਗੁਰੂ ਦੇ ਸਨਮੁੱਖ ਨਹੀਂ, ਉਹ ਮਨ ਮੁੱਖ ਹੈ। ਮਹਾਰਾਜ ਦੀ ਪਾਵਨ ਬਾਣੀ ਪੜ੍ਹੀਏ ਅਤੇ ਸਾਹਿਬ ਕਹਿੰਦੇ ਨੇ ਗੁਰਮੁਖ ਦੇ ਕੋਲ ਤਿੰਨ ਚੀਜ਼ਾਂ ਹੁੰਦੀਆਂ ਨੇ ਅਤੇ ਮਨਮੁੱਖ ਦੇ ਕੋਲ ਇਹ ਤਿੰਨੇ ਹੀ ਚੀਜ਼ਾਂ ਨਹੀਂ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਦੇ ਕੋਲ ਨਾਮ ਵੀ ਹੋਵੇਗਾ ਪਰਮਾਤਮਾ ਦਾ, ਗੁਰਮੁਖ ਸੇਵਾ ਵੀ ਕਰੇਗਾ, ਦਾਨ ਵੀ ਹੋਵੇਗਾ, ਅਤੇ ਗੁਰਮੁਖ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਸੁੱਚਾ ਕਿਰਦਾਰ ਬਖਸ਼ਿਸ਼ ਕਰਦੇ ਨੇ। ਇਹ ਤਿੰਨ ਦਾਤਾਂ ਗੁਰਮੁਖ ਦੇ ਕੋਲ ਹੁੰਦੀਆਂ ਨੇ, ਪਰ ਜਿਹੜਾ ਮਨਮੁੱਖ ਹੈ ਜੀ ਉਹ ਤਿੰਨੇ ਦਾਤਾਂ ਤੋਂ ਵਿਹੂੜਾ ਰਹਿ ਜਾਂਦਾ ਹੈ। ਨਾ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਨਾ ਕਦੇ ਉਹਦੇ ਮਨ 'ਚ ਕੋਈ ਦਾਨ ਦੀ ਸੇਵਾ ਦੀ ਭਾਵਨਾ ਆਉਂਦੀ ਹੈ, ਅਤੇ ਨਾ ਉਹਦਾ ਕਿਰਦਾਰ ਉੱਚਾ ਅਤੇ ਸੁੱਚਾ ਬਣਦੇ। ਨਾਮ ਦਾਨ ਇਸ਼ਨਾਨ ਨਾ ਮਨਮੁੱਖ, ਤਿੱਤ ਤਨ ਧੂੜ ਧੁਮਾਈ। ਅਤੇ ਮਹਾਰਾਜ ਕਹਿੰਦੇ ਨੇ ਮਨਮੁੱਖ ਬੰਦਾ ਆਪਣੇ ਸਰੀਰ ਦੇ ਸੋਹਣੇ ਹੱਥਾਂ ਪੈਰਾਂ ਦੇ ਨਾਲ, ਸੋਹਣੇ ਇੰਦਰੀਆਂ ਦੇ ਨਾਲ ਕੇਵਲ ਵਿਕਾਰਾਂ ਨੂੰ ਕਮਾ ਕੇ ਮਨ ਨੂੰ ਆਪਣੇ ਤਨ ਦੀ ਖੇਹ ਉਡਾਉਂਦਾ ਹੈ। ਹੱਥਾਂ ਦੇ ਨਾਲ, ਪੈਰਾਂ ਦੇ ਨਾਲ, ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਜੇ ਕਿਤੇ ਇਹਨਾਂ ਦੀ ਵਰਤੋਂ ਕਿਸੇ ਪਰਉਪਕਾਰ ਵਾਸਤੇ ਕਰਦਾ, ਜੇ ਕਿਤੇ ਇਹਨਾਂ ਦੀ ਵਰਤੋਂ ਧਰਮ ਦੇ ਮਾਰਗ 'ਤੇ ਤੁਰਨ ਵਾਸਤੇ ਕਰਦਾ, ਤਾਂ ਗੁਰਮੁਖੋ ਇਹ ਸਾਰੇ ਅੰਗ ਸਫਲੇ ਹੋ ਜਾਣੇ ਸਨ। ਇਹ ਸਰੀਰ ਮਨੁੱਖ ਦਾ ਜਿਹੜਾ ਨਾ ਇਹ ਸਫਲ ਹੋ ਜਾਂਦਾ, ਪਰ ਮਨਮੁੱਖ ਮਨੁੱਖ ਨੇ ਆਪਣੇ ਸਰੀਰ ਦੇ ਇਹਨਾਂ ਅੰਗਾਂ ਦੇ ਨਾਲ ਐਸੇ ਕਰਮ ਕੀਤੇ ਕਿ ਮਾਨੋ ਸਰੀਰ ਦੀ ਖੇਹ ਉਡਾ ਕੇ ਸੰਸਾਰ ਤੋਂ ਚਲਾ ਗਿਆ। ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦਾ ਇੱਕ ਬਚਨ ਹੈ ਜੀ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾਹ ਸੇ ਜਾਨੀ ਚੱਲ ਗਈ। ਇੱਕ ਪ੍ਰਤੀਕ ਦੇ ਕੇ ਮਹਾਰਾਜ ਕਹਿੰਦੇ ਨੇ ਕਿ ਬੰਦੇ ਦੇ ਦੰਦ, ਬੰਦੇ ਦੀਆਂ ਲੱਤਾਂ, ਚੱਬਣ ਤੋਂ ਭਾਵ ਜੇ ਦੰਦ ਜੀ, ਚੱਲਣ ਤੋਂ ਭਾਵਲੇ ਲੱਤਾਂ, ਜਿਨ੍ਹਾਂ ਨਾਲ ਚੱਲ ਕੇ ਬੰਦਾ ਵਿਕਾਰਾਂ ਵਾਲੇ ਰਸਤੇ 'ਤੇ ਤੁਰਦਾ ਰਿਹਾ। ਰਤਨ ਦਾ ਭਾਵ ਜੇ ਮਨੁੱਖ ਦੀਆਂ ਅੱਖਾਂ, ਜਿਨ੍ਹਾਂ ਦੇ ਨਾਲ ਉਹਨੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਹਰ ਪਾਸੇ ਨਹੀਂ ਵੇਖਿਆ, ਜਿਨ੍ਹਾਂ ਦੇ ਨਾਲ ਕੇਵਲ ਆਪਣੀ ਵਾਸ਼ਨਾ ਦੀ ਪੂਰਤੀ ਵਾਸਤੇ ਪਰਾਇਆ ਤਨ ਵੇਖਦਾ ਰਿਹਾ, ਪਰਾਇਆ ਧਨ ਵੇਖਦਾ ਰਿਹਾ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਜਿਹੜੇ ਬੰਦੇ ਦੇ ਕੰਨ ਸਨ ਜੀ, ਉਹਨਾਂ ਦੇ ਨਾਲ ਕਦੇ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਸਰਵਣ ਨਹੀਂ ਕੀਤਾ। ਅਤੇ ਮਹਾਰਾਜ ਕਹਿੰਦੇ ਜਦੋਂ ਬੰਦੇ 'ਤੇ ਬੁਢੇਪਾ ਆਇਆ ਜੀ, ਦੰਦ ਵੀ ਮੂੰਹ ਦੇ ਵਿੱਚੋਂ ਚਲੇ ਗਏ, ਲੱਤਾਂ ਵੀ ਜਿਹੜੀਆਂ ਸਨ ਉਹ ਤੁਰਨ ਤੋਂ ਜਵਾਬ ਦੇ ਗਈਆਂ, ਅੱਖਾਂ ਦੀ ਜੋਤ ਵੀ ਘੱਟ ਗਈ, ਕੰਨ ਬੋਲੇ ਹੋ ਗਏ। ਅਤੇ ਮਾਨੋ ਮਨੁੱਖ ਦੀ ਆਤਮਾ ਇੱਕ ਉਲਾਮਾ ਦਿੰਦੀ ਹੋਵੇ ਵੀ ਜਿਨ੍ਹਾਂ ਦੇ ਪਿੱਛੇ ਲੱਗ ਕੇ ਮੈਂ ਕੋਈ ਵੀ ਚੰਗਾ ਕਰਮ ਨਹੀਂ ਸੀ ਕੀਤਾ, ਦੰਦਾਂ ਦੇ ਨਾਲ ਵੰਨ ਸਵੰਨੇ ਪਦਾਰਥ ਛਕਦਾ ਰਿਹਾ, ਅੱਖਾਂ ਨਾਲ ਰੂਪ ਤੱਕਦਾ ਰਿਹਾ, ਲੱਤਾਂ ਨਾਲ ਚੱਲ ਕੇ ਵਿਕਾਰਾਂ ਵਾਲੇ ਪਾਸੇ ਤੁਰਦਾ ਰਿਹਾ, ਕੰਨਾਂ ਦੇ ਨਾਲ ਗੰਧਣ ਵੈਣ ਸੁਣ ਕੇ ਆਪਣੇ ਆਪ ਨੂੰ ਕਦੇ ਰੱਬ ਨਾਲ ਨਹੀਂ ਜੋੜਿਆ, ਇਹ ਸਾਰੇ ਮੇਰੇ ਜਿਉਂਦਿਆਂ ਹੀ ਮੇਰਾ ਸਾਥ ਛੱਡ ਗਏ ਨੇ ਜੀ। ਦੇਖੋ ਰਿਸ਼ਤੇਦਾਰ ਮਿੱਤਰ ਤੇ ਮਰਨ ਤੋਂ ਬਾਅਦ ਸਾਥ ਛੱਡਦੇ ਨੇ, ਪਰ ਜਿਹੜੇ ਬੰਦੇ ਦੇ ਸਰੀਰ ਦੇ ਅੰਗ ਨੇ ਨਾ, ਜਿਨ੍ਹਾਂ ਦੇ ਕਰਕੇ ਇਹਨੇ ਰੱਬ ਨੂੰ ਯਾਦ ਨਹੀਂ ਸੀ ਕੀਤਾ, ਧਰਮ ਨਹੀਂ ਸੀ ਕਮਾਇਆ, ਇਹ ਜਿਉਂਦੇ ਜੀ ਮਨੁੱਖ ਦਾ ਸਾਥ ਛੱਡ ਗਏ। ਤਾਂ ਮਹਾਰਾਜ ਕਹਿੰਦੇ ਨੇ ਮਨਮੁੱਖ ਮਨੁੱਖ ਨੇ ਨਾ ਤਾਂ ਨਾਮ ਜਪਿਆ, ਨਾ ਦਾਨ ਕੀਤਾ, ਨਾ ਸੇਵਾ ਕੀਤੀ, ਅਤੇ ਨਾ ਕਿਰਦਾਰ ਉੱਚਾ ਬਣਾਇਆ, ਮਨ ਆਪਣੇ ਸਰੀਰ ਦੀ ਖੇਹ ਉਡਾ ਕੇ ਉਹ ਸੰਸਾਰ ਤੋਂ ਚਲਾ ਗਿਆ ਜੀ।
ਮਨ ਮਾਨਿਆ ਨਾਮ ਸਿਖਾਈ।
ਸਤਿਗੁਰੂ ਮਹਾਰਾਜ ਜੀ ਨੇ ਰਹਾਓ ਵਾਲੀ ਪੰਕਤੀ ਦੇ ਵਿੱਚ ਪਹਿਲਾ ਬਚਨ ਇਹ ਕੀਤਾ ਹੈ ਕਿ ਜਿਨ੍ਹਾਂ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਰੁੱਝ ਜਾਏ, ਜਿਨ੍ਹਾਂ ਨੂੰ ਸਤਿਗੁਰੂ ਦੇ ਪਾਵਨ ਸ਼ਬਦ ਦੀ ਪ੍ਰਤੀਤ ਆ ਜਾਏ, ਫਿਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਪਰਮਾਤਮਾ ਹੀ ਸਾਡਾ ਅਸਲੀ ਸਖਾ ਹੈ, ਪਰਮਾਤਮਾ ਹੀ ਸਾਡਾ ਅਸਲੀ ਮਿੱਤਰ ਹੈ। ਜਿਹੜੇ ਦੁਨੀਆਂ ਦੇ ਹੋਰ ਰਿਸ਼ਤੇ ਨੇ ਇਹ ਸਾਡੇ ਅਸਲੀ ਮਿੱਤਰ ਨਹੀਂ, ਇਹ ਕੂੜੇ ਸਾਕ ਨੇ, ਇਹਨਾਂ ਦੀ ਚੰਗੀ ਵਰਤੋਂ ਕਰਾਂਗੇ ਤਾਂ ਜੀਵਨ ਦੇ ਵਿੱਚ ਨਿਭ ਜਾਣਗੇ, ਜੇ ਮਾੜੀ ਵਰਤੋਂ ਕਰਾਂਗੇ ਤਾਂ ਜੀਵਨ ਗਲਤਾਨ ਹੋ ਜਾਏਗਾ, ਪਰ ਇਹਨਾਂ ਨੇ ਜੀਵਨ ਤੋਂ ਬਾਅਦ ਸਾਥ ਨਹੀਂ ਦੇਣਾ। ਲੇਕਿਨ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਜੇ ਉਹ ਮਨੁੱਖ ਦਾ ਮਿੱਤਰ ਬਣ ਜਾਏ ਜੀ, ਅਤੇ ਇਹ ਮਿੱਤਰ ਐਸਾ ਜਿਹੜਾ ਇੱਥੇ ਵੀ ਸਹਾਈ ਹੈ ਅਤੇ ਜਿਹੜਾ ਪ੍ਰਲੋਕ ਦੇ ਵਿੱਚ ਵੀ ਸਹਾਇਤਾ ਕਰੇਗਾ। ਥੋੜ੍ਹਾ ਜਿਹਾ ਰੁਕ ਕੇ ਆਪਾਂ ਵਿਚਾਰ ਕਰੀਏ ਜੀ, ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਨੇ ਬਹੁਤ ਸਾਰੇ ਰਿਸ਼ਤਿਆਂ ਦਾ ਜ਼ਿਕਰ ਵੀ ਕੀਤਾ ਹੈ, ਅਤੇ ਸਭ ਤੋਂ ਜਿਹੜਾ ਉੱਤਮ ਰਿਸ਼ਤਾ ਨਾ, ਉਹ ਮਿੱਤਰ ਦਾ ਰਿਸ਼ਤਾ ਸਾਨੂੰ ਦਰਸਾਇਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਨੇ, ਇੱਕ ਬੜਾ ਪਿਆਰਾ ਸ਼ਬਦ ਹੈ ਉਹਨਾਂ ਦਾ ਜੀ, ਉਹਦੇ ਵਿੱਚ ਉਹਨਾਂ ਨੇ ਸਤਿਗੁਰੂ ਦੇ ਪ੍ਰਥਾਏ ਹਰ ਇੱਕ ਪੰਕਤੀ ਦੇ ਵਿੱਚ ਵੱਖੋ ਵੱਖਰੇ ਸ਼ਬਦ ਵਰਤੇ ਆ। ਅਖੀਰ 'ਤੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮੇਰਾ ਸਤਿਗੁਰੂ ਹੈ ਉਹ ਮੇਰਾ ਮਿੱਤਰ ਹੈ। ਧਿਆਨ ਨਾਲ ਆਪ ਜੀ ਸਰਵਣ ਕਰਿਓ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿੱਤ ਮਿਲਿਆ ਹਮ ਕੋ ਸ਼ਾਂਤ ਆਈ, ਕਿ ਮੇਰਾ ਗੁਰੂ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਮੈਂ ਆਪਣੇ ਗੁਰੂ ਨੂੰ ਮਿਲਿਆ ਅਤੇ ਮੇਰੇ ਮਨ ਨੂੰ ਟਿਕਾ ਆਇਆ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿੱਤ ਮਿਲਿਆ ਹਮ ਕੋ ਸ਼ਾਂਤ ਆਈ। ਫਿਰ ਮਹਾਰਾਜ ਕਹਿੰਦੇ ਨੇ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿੱਤ ਮਿਲਿਆ ਹਮ ਹਰ ਭਗਤ ਪਾਈ, ਕਿ ਮੇਰਾ ਗੁਰੂ ਐਸਾ ਸਮਰੱਥ ਹੈ ਜਿਹਨੂੰ ਮੈਂ ਮਿਲਿਆ ਅਤੇ ਉਹਨੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੀ ਦਾਤ ਮਾਨੋ ਮੇਰੀ ਝੋਲੀ ਦੇ ਵਿੱਚ ਪਾ ਦਿੱਤੀ। ਤੀਸਰਾ ਬਚਨ ਮਹਾਰਾਜ ਕਹਿੰਦੇ ਨੇ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਮੇਰਾ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਹੈ ਅਤੇ ਉਹਦੀ ਸੇਵਾ ਮੈਂ ਕੀਤੀ ਅਤੇ ਮੇਰੀ ਸੁਰਤ ਉਹਨੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜ ਦਿੱਤੀ। ਚੌਥਾ ਬਚਨ ਮਹਾਰਾਜ ਕਰਦੇ ਨੇ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ। ਮੇਰਾ ਗੁਰੂ ਗਿਆਨੀ ਹੈ। ਦੇਖੋ ਭਾਗਾਂ ਵਾਲਿਓ, ਗਿਆਨੀ ਸ਼ਬਦ ਕਿੰਨਾ ਸਤਿਕਾਰਯੋਗ ਹੈ ਕਿ ਸਤਿਗੁਰੂ ਮਹਾਰਾਜ ਨੇ ਗੁਰੂ ਸਾਹਿਬ ਦੇ ਵਾਸਤੇ ਇਹ ਸ਼ਬਦ ਵਰਤਿਆ ਹੈ। ਮੈਂ ਅਕਸਰ ਇਹ ਬੇਨਤੀ ਕਰਦਾ ਜੀ ਕਿ ਸਾਡੇ ਬਹੁਤ ਸਾਰੇ ਐਸੇ ਸਤਿਕਾਰਤ ਸ਼ਬਦ ਨੇ ਜਿਨ੍ਹਾਂ ਦੇ ਨਾਲ ਅਸੀਂ ਇਨਸਾਫ ਨਹੀਂ ਕੀਤਾ, ਸਮੇਂ ਦੇ ਨਾਲ ਜਿਨ੍ਹਾਂ ਦੀ ਕਦਰ ਘਟਾ ਦਿੱਤੀ, ਅਤੇ ਉਹਨਾਂ ਵਿੱਚੋਂ ਇੱਕ ਸ਼ਬਦ ਗਿਆਨੀ ਵੀ ਹੈ। ਗਿਆਨੀ ਸ਼ਬਦ ਬੜਾ ਪਿਆਰਾ ਜੀ, ਭੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ ਆਨ, ਕਹੋ ਨਾਨਕ ਸੁਨ ਰੇਮ ਨਾ ਗਿਆਨੀ ਤਾਹੇ ਬਖਾਨ। ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ, ਕਿਸੇ ਦੀ ਈਨ ਨਹੀਂ ਮੰਨਦਾ, ਜਿਹੜਾ ਆਜ਼ਾਦ ਹੋ ਕੇ ਜਿਉਂਦਾ ਹੈ ਅਤੇ ਸਾਰਿਆਂ ਦੇ ਬਾਰੇ ਚਾਹੁੰਦਾ ਵੀ ਉਹ ਵੀ ਆਜ਼ਾਦੀ ਨਾਲ ਜਿਉਣ, ਉਹ ਗਿਆਨੀ ਹੈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮ ਕਹੋ ਸਭ ਸਮ ਦ੍ਰਿਸ਼ਟ ਦਿਖਾਈ। ਮੇਰਾ ਗੁਰੂ ਗਿਆਨੀ ਧੰਨ ਹੈ, ਜਿਹਨੇ ਮੈਨੂੰ ਐਸਾ ਗਿਆਨ ਬਖਸ਼ਿਆ ਕਿ ਮੈਨੂੰ ਸਾਰੇ ਹੀ ਸੰਸਾਰ ਦੇ ਜੀਵ ਆਪਣੇ ਲੱਗੇ, ਮੇਰੇ ਅੰਦਰੋਂ ਬੁਰੇ ਦੀ ਭਲੇ ਦੀ ਭਾਵਨਾ ਖਤਮ ਹੋ ਗਈ। ਅਖੀਰ 'ਤੇ ਮਹਾਰਾਜ ਕਿਰਪਾ ਕਰਦੇ ਆ ਜੀ, ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ। ਮੇਰਾ ਗੁਰੂ ਧੰਨ ਧੰਨ ਹੈ, ਮੇਰਾ ਮਿੱਤਰ ਹੈ, ਜਿਹਨੇ ਮੇਰੀ ਪ੍ਰੀਤ ਅਕਾਲ ਪੁਰਖ ਦੇ ਨਾਲ ਬਣਾ ਦਿੱਤੀ। ਮੈਂ ਬੇਨਤੀ ਕਰਾਂ ਜੀ, ਦੁਨੀਆਂ ਦੇ ਬਹੁਤ ਸਾਰੇ ਰਿਸ਼ਤੇ ਬੰਦਾ ਆਪਣੀ ਮਰਜ਼ੀ ਦੇ ਨਾਲ ਨਹੀਂ ਬਣਾਉਂਦਾ। ਕਿਹਦੇ ਘਰ ਜਨਮ ਲੈਣਾ, ਮਾਂ ਕੌਣ ਬਣੇਗੀ, ਬਾਪ ਕੌਣ ਬਣੇਗਾ, ਭੈਣ ਭਰਾ ਕੌਣ ਬਣਨਗੇ, ਮਨੁੱਖ ਦੇ ਹੱਥ ਵੱਸ ਨਹੀਂ। ਪਰ ਕੁਝ ਰਿਸ਼ਤੇ ਐਸੇ ਨੇ ਜਿਹੜਾ ਬੰਦਾ ਆਪਣੀ ਮਰਜ਼ੀ ਦੇ ਨਾਲ ਬਣਾਉਂਦਾ ਹੈ, ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਿਆਰਾ ਰਿਸ਼ਤਾ ਹੈ ਮਿੱਤਰ ਦਾ, ਦੋਸਤ ਦਾ। ਜਿਹੜੀਆਂ ਵਿਚਾਰਾਂ, ਜਿਹੜੇ ਅੰਦਰਲੇ ਭੇਦ ਮਨੁੱਖ ਆਪਣੇ ਪਰਿਵਾਰ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦਾ ਵੀ ਸਾਂਝੇ ਨਹੀਂ ਨਾ ਕਰਦਾ, ਉਹ ਗੱਲਾਂ ਅਸੀਂ ਆਪਣੇ ਮਿੱਤਰ ਦੇ ਕੋਲ ਕਰਦੇ ਹਾਂ ਜੀ। ਅਤੇ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਪੜ੍ਹੋ, ਗੁਰੂ ਸਾਹਿਬ ਨੇ ਪਰਮਾਤਮਾ ਨੂੰ ਵੀ ਆਪਣਾ ਮਿੱਤਰ ਆਖਿਆ ਜੀ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ ਰੰਗ ਕਸੁੰਭੈ ਭੁੱਲੀ, ਜਾਂ ਮਹਾਰਾਜ ਕਹਿੰਦੇ ਨੇ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ, ਹੱਲੇ ਯਾਰਾਂ ਖੁਸ਼ਖਬਰੀ, ਬਲ ਬਲ ਜਾਓ ਹੋ ਬਲ ਬਲ ਜਾਓ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ, ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਵਿੱਚ ਬੜੇ ਬਚਨ ਆਉਂਦੇ ਨੇ ਜੀ। ਜਦੋਂ ਉਹਨਾਂ ਨੇ ਅਕਾਲ ਪੁਰਖ ਨੂੰ ਸਤਿਗੁਰੂ ਨੂੰ ਆਪਣਾ ਮਿੱਤਰ ਆਖਿਆ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਪੜ੍ਹੋ, ਕਲਗੀਧਰ ਪਾਤਸ਼ਾਹ ਦੇ ਪਿਆਰੇ ਸਿੱਖ ਨੇ ਅਤੇ ਮਹਾਰਾਜ ਨਾਲ ਇੰਨੀ ਪ੍ਰੀਤ ਬਣ ਗਈ ਜੀ। ਉਹਨਾਂ ਨੇ ਕਈ ਥਾਵਾਂ 'ਤੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਆਖਿਆ ਜੀ, ਕਈ ਥਾਵਾਂ 'ਤੇ ਸਤਿਗੁਰੂ ਦੇ ਦਰ ਦਾ ਮੰਗਤਾ ਆਖਿਆ। ਜਦੋਂ ਪਿਆਰ ਦੇ ਵਿੱਚ ਆਏ ਅਤੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਯਾਰ ਹੈ ਅਤੇ ਮੇਰਾ ਯਾਰ ਇੰਨਾ ਚੰਗਾ ਹੈ ਜਿਹੜਾ ਮੇਰੀ ਸ਼ਾਹ ਰੱਗ ਤੋਂ ਵੀ ਨੇੜੇ ਹੈ ਜੀ। ਅਸੀਂ ਮਿੱਤਰ ਤਾਂ ਉਹਨੂੰ ਬਣਾਉਂਦੇ ਹਾਂ ਨਾ ਜਿਹੜਾ ਸਾਡੇ ਦੁੱਖ ਦੇ ਵੇਲੇ ਸੁੱਖ ਦੇ ਵੇਲੇ ਸਾਡੇ ਕੰਮ ਆਏ ਜੀ, ਜਿਹੜਾ ਇੱਕ ਵਾਰੀ ਫੋਨ ਕਰੀਏ ਅਤੇ ਉਸੇ ਵੇਲੇ ਸਾਡੇ ਲਾਗੇ ਆ ਕੇ ਹਾਜ਼ਰ ਹੋ ਜਾਏ। ਪਰ ਭਾਈ ਨੰਦ ਲਾਲ ਜੀ ਕਹਿੰਦੇ ਨੇ ਮੇਰਾ ਯਾਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਉਹ ਮੇਰੀ ਸ਼ਾਹ ਰੱਗ ਦੇ ਨਾਲੋਂ ਵੀ ਨੇੜੇ ਹੈ, ਐ ਤੋਂ ਨਜ਼ਦੀਕੀ ਕਿ ਅੱਜ ਸ਼ਾਹ ਰੱਗ ਵਾ ਆਲਮ ਹੈਰਾਂ, ਯਾਰ ਮਾਂ ਈ ਚੇ ਖਿਆਲ ਸਤੋ ਖਿਆਲ ਸਤੋ ਖਿਆਲ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ ਪਤੀਤ ਜਾਏ ਫਿਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਮੇਰਾ ਸਖਾ ਮੇਰਾ ਅਸਲੀ ਮਿੱਤਰ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ ਜੀ।
ਪਾਏ ਪਰੋ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ।
ਅਕਾਲ ਪੁਰਖ ਮੇਰਾ ਮਿੱਤਰ ਹੈ, ਗੁਰੂ ਮੇਰਾ ਮਿੱਤਰ ਹੈ, ਇਸ ਗੱਲ ਦੀ ਸਮਝ ਬੰਦੇ ਨੂੰ ਆਪਣੇ ਆਪ ਨਹੀਂ ਪੈਂਦੀ। ਗੁਰੂ ਕਿਰਪਾ ਕਰੇ ਅਤੇ ਗੁਰੂ ਦੇ ਪਾਵਨ ਸ਼ਬਦ ਨੂੰ ਕਮਾ ਕੇ ਗੁਰੂ ਦੀ ਸੰਗਤ ਕਰਕੇ ਬਾਣੀ ਦੇ ਉਪਦੇਸ਼ਾਂ ਨੂੰ ਸਮਝ ਕੇ ਮਨੁੱਖ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਗੁਰੂ ਅਤੇ ਅਕਾਲ ਪੁਰਖ ਮੇਰਾ ਸੱਚਾ ਮਿੱਤਰ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜਿਹੜੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ਿਸ਼ ਕੀਤੀ ਮੈਂ ਉਹਦੇ ਚਰਨੀ ਲੱਗ ਕੇ ਨਮਸਕਾਰ ਕਰਦਾ ਹਾਂ ਜੀ।
ਰਹਾਓ
ਵਿਸ਼ਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰਦੇ ਨੇ ਜੀ।
ਜਗ ਸਿਓ ਝੂਠ ਪ੍ਰੀਤ ਮਨ ਬਿਦਿਆ ਜਨ ਸਿਓ ਵਾਦ ਰਚਾਈ।
ਮਨਮੁੱਖ ਦੀ ਗੱਲ ਕਰਦਿਆਂ ਮਹਾਰਾਜ ਕਹਿੰਦੇ ਨੇ ਵੀ ਉਹਨੇ ਸੰਸਾਰ ਦੇ ਨਾਲ ਝੂਠੀ ਪ੍ਰੀਤ ਪਾਈ, ਆਪਣਾ ਮਨ ਸੰਸਾਰ ਦੀ ਪ੍ਰੀਤ ਵਿੱਚ ਜੋੜ ਕੇ ਰੱਖਿਆ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਸੰਤਾਂ ਦੇ ਨਾਲ ਭਗਤਾਂ ਦੇ ਨਾਲ ਵਾਦ ਵਿਵਾਦ ਕਰਦਾ ਰਿਹਾ, ਉਹਨਾਂ ਦੀ ਕਦਰ ਉਹਨੇ ਨਹੀਂ ਕੀਤੀ ਜੀ।
ਮਾਇਆ ਮਗਨ ਅਹਿਨਿਸ ਮਗ ਜੋ ਹੈ ਨਾਮ ਨ ਲੇਵੈ ਮਰੈ ਬਿਖ ਖਾਈ।
ਮਾਇਆ ਦੇ ਵਿੱਚ ਗਲਤਾਨ ਮਨੁੱਖ ਜਿਹੜਾ ਦਿਨ ਰਾਤ ਮਾਇਆ ਦੇ ਵਿੱਚ ਮਸਤ ਰਹਿੰਦਾ ਹੈ, ਆਪਣੇ ਮਨ 'ਚ ਇਹ ਵਿਉਂਤਾ ਬਣਾਉਂਦਾ ਵੀ ਕਿਵੇਂ ਮਾਇਆ ਮੇਰੇ ਕੋਲ ਆ ਜਾਏ, ਹਰ ਵੇਲੇ ਮਾਇਆ ਦਾ ਰਸਤਾ ਤੱਕਦਾ ਹੈ, ਨਾਮ ਨਹੀਂ ਜਪਦਾ ਅਤੇ ਦਿਨ ਰਾਤ ਮਾਇਆ ਦੇ ਪਿੱਛੇ ਲੱਗ ਕੇ ਮਾਨੋ ਜ਼ਹਿਰ ਖਾਈ ਜਾਂਦਾ ਹੈ ਜੀ।
ਗੰਧਣ ਵੈਣ ਰਤਾ ਹਿਤਕਾਰੀ ਸਬਦ ਸੁਰਤ ਨਾ ਆਈ।
ਨਾਮ ਤੋਂ ਟੁੱਟਾ ਹੋਇਆ ਮਨੁੱਖ ਜਿਹੜਾ ਹੈ ਉਹ ਗੰਧਣ ਵੈਣ ਭਾਵ ਕੇ ਉਹ ਗੀਤ ਉਹ ਸ਼ਬਦ ਜਿਨ੍ਹਾਂ ਦੇ ਨਾਲ ਪਰਮਾਤਮਾ ਦੀ ਪ੍ਰੀਤ ਟੁੱਟ ਜਾਏ ਉਹਨਾਂ ਨਾਲ ਆਪਣਾ ਸੰਬੰਧ ਜੋੜ ਕੇ ਉਹਨਾਂ ਨੂੰ ਸੁਣਦਾ ਹੈ, ਉਹਨਾਂ ਨਾਲ ਲਗਾਵ ਕਰਦਾ ਹੈ ਅਤੇ ਉਹਦੀ ਸੁਰਤ ਵਿੱਚ ਕਦੇ ਵੀ ਪਰਮਾਤਮਾ ਦਾ ਸ਼ਬਦ ਨਹੀਂ ਵੱਸਦਾ ਜੀ।
ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁੱਖ ਪਤ ਗਵਾਈ।
ਮਨਮੁੱਖ ਮਨੁੱਖ ਨੇ ਆਪਣੇ ਮਨ ਨੂੰ ਅਕਾਲ ਪੁਰਖ ਦੇ ਨਾਮ ਦੇ ਵਿੱਚ ਨਹੀਂ ਰੰਗਿਆ, ਨਾ ਵਾਹਿਗੁਰੂ ਨਾਲ ਕੋਈ ਪ੍ਰੀਤ ਬਣਾਈ, ਨਾ ਵਾਹਿਗੁਰੂ ਦੇ ਸ਼ਬਦ ਪ੍ਰਤੀ ਕੋਈ ਲਗਾਅ ਉਹਦੇ ਅੰਦਰ ਪੈਦਾ ਹੋਇਆ। ਇਸੇ ਤਰ੍ਹਾਂ ਮਨਮੁੱਖ ਨੇ ਆਪਣੀ ਪਤ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਗਵਾ ਲਈ ਹੈ ਜੀ।
ਸਾਧ ਸਵਾਮ ਹੈ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ।
ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਉਹਨੇ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਨਾ ਫਿਰ ਉਹਨੂੰ ਕਦੇ ਸਹਿਜ ਮਿਲਿਆ, ਨਾ ਕਦੇ ਰਸਨਾ ਨੂੰ ਨਾਮ ਦਾ ਸਵਾਦ ਜਿਹੜਾ ਸੀ ਉਹ ਅਹਿਸਾਸ ਹੋਇਆ। ਜਿਹੜਾ ਕੰਮ ਆਪਾਂ ਕਰਾਂਗੇ ਨਹੀਂ ਜੀ ਉਹ ਕਿੰਨਾ ਕੁ ਮਿੱਠਾ ਹੈ ਕਿੰਨਾ ਕੁ ਸਵਾਦਲਾ ਹੈ ਸਾਨੂੰ ਉਹਦੀ ਖਬਰ ਕਿਵੇਂ ਹੋਏਗੀ। ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਨੇ ਜਿਹੜੇ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੀ ਅਵਸਥਾ ਤਾਂ ਫਿਰ ਇੰਨੀ ਪਿਆਰੀ ਬਣ ਜਾਂਦੀ ਹੈ ਕਿ ਉਹ ਨਾਮ ਦੇ ਰਸ ਨੂੰ ਮਾਣਦੇ ਹੋਏ ਦਿਨ ਰਾਤ ਸ਼ਬਦ ਨਾਲ ਜੁੜ ਜਾਂਦੇ ਨੇ। ਪਰ ਜਿਹੜੇ ਮਨਮੁੱਖ ਨੇ महाराज कहिंदे उह गुरु की संगत विच नहीं बहिंदे, नाम नहीं जपदे, ते नाम दा रस उहनां नूं पता नहीं लगदा जी।
मन तन धन अपना कर जानिया, दर की खबर ना पाई।
मनमुख इंसान ने मन नूं, तन नूं ते धन नूं तिन्ने चीजां नूं अपणियां जान लिया, ते केवल इन्हां नूं खुश करन वास्ते जां इन्हां दी प्राप्ति दे वास्ते दिन रात दौड़िया रहा, परमात्मा दे दर की खबर नहीं हुई। वाहेगुरु तक भी जाना है, अकाल पुरख वाहेगुरु दे सामने किवें पेश होवांगा, यह विचार उहदे मन च नहीं आउंदा। धन गुरु नानक दे पातशाह महाराज उन्हां दे सिख होए ने भाई मन सुख जी, सतगुरु की शरण में आए। महाराज ने आख्या जी ना की है तुहाडा, कहन लगा सच्चे पातशाह मन सुख। साहब कहन लगे कदे मन का सुख माणे है? कहन लगा महाराज नहीं। साहब कहन लगे मन का सुख है ममता गवाए। तीन चीजा साडिया महाराज ने आख्या, इन्हां गल्लां ते पहरा दे, तेरे मन नूं सुख मिल जाएगा। अकाल पुरख वाहिगुरु के नाम विच अपनी सुरत जोड़ लै, भाणे नूं मिठा करके मन, ते अपने अंदरों हंकार नूं दूर कर, सतगुरु के बचना का धारनी बन के मन सुख जिहड़ा जी वह गुरु नानक पातशाह की सिक्खी का प्रचार करता रहा। बहुत अमीर आदमी सी, व्यापार करन वास्ते श्रीलंका की धरती ते गया। राजा शिव नाभ जिहड़ा लंका की धरती ते राज करदा सी, भाई साहब के जीवन तो प्रभावित होके उन्हें सतगुरु गुरु नानक देव पातशाह के चरणा ना प्रीत बना ली, ते दिन रात महाराज नूं याद करदा भी सच्चे पातशाह किरपा करके आप जी मैनू दीदार बख्शो, मेरे ग्रह विखे चरण पाओ। मैं बिल्कुल संखेप अर्ज करा जी, सतगुरु गुरु नानक देव पातशाह महाराज जगत जलंधे नूं तारदे हुए जदों राजे शिव नाभ की नगरी पहुंचे, मटिया कलम शहर है जी श्रीलंका का, उत्थे जाके गुरु नानक पातशाह जी ने टिकाणा किया। एक बाग दे विच महाराज विराजे ने, ते लंका दे राजे ने गुरु नानक साहब की परख करन वास्ते सुंदर औरतां नूं हार शिंगार पहना के नाच करन वास्ते भेजिया, भी जिहड़े फकीर आए ने जे सच्चे होणगे ते नाम दा उपदेश दे के निहाल करनगे, जे झूठे होए ते वासना दे विच ग्रस्त हो जाणगे। सतगुरु महाराज ने उन्हां बच्चियां नूं वेख के आख्या सी, गाछो पुत्री राजकुमार, नाम पणहो सच दोत सवार। वह सतगुरु के चरणा ते ढह पईआं। राजे शिव नाभ तक खबर पहुंची भी जिहड़े गुरु नानक साहब नूं तू याद करदा ना, अज वाकया महाराज तेरी बेनती नूं प्रवान करके तेरे बाग विच आके ठहरे ने। सतगुरु दे दीदार करन वास्ते गया, चरण परसे ते कहन लगा महाराज किरपा करके मेरे महलां विच चरण पा दिओ। गुरु नानक साहब ने आख्या जरूर जावांगे, पहला कोई दक्षणा तो दे। उन्हें सोचा भी शायद महाराज कुछ माया की मंग करते ने। कहन लगा महाराज मेरा जिन्ना धन है ना खजाने भरे ने, सारे लै लो, पर किरपा करके मेरे घर के चरण पाओ। सतगुरु महाराज कहन लगे नहीं मन शिव नाभ, ये धन तेरा अपना नहीं, ये धन करते का खेल है, कदे आवे कदे जाए, ज्ञानी का धन नाम है सद ही रह समाए, ये धन तेरा अपना नहीं। कहन लगा महाराज मेरा शरीर हाजिर है, मेरा तन लै लो। साहब कहन लगे तन भी तेरा अपना नहीं। वेखो साहब की पावन बाणी पढ़िए जी, जल की भीत पवन का थंबा, रकत बुंद का गारा, हाड मास नाड़ी को पिंजर पंखी बसै बेचारा। तन भी तेरा अपना नहीं। कहन लगा महाराज मेरा मन लै लो। साहब कहन लगे मन भी तेरा अपना नहीं। क्यों जी? क्योंकि तेरा मन कदे भी तेरे काबू दे विच नहीं आया। जिहड़ी चीज़ ते मनुख दा कंट्रोल ना होवे जी, उहदी अपनी किवें हो सकती है? अज दा बचन महाराज कर रहे ने कि जिहड़ा मनमुख मनुख है ना, उन्हें मन तन धन अपना कर जाने आ। वह सोचता भी मेरा मन है, मेरा तन है, मेरा धन है। साहब कहन लगे नहीं राजा, धन भी तेरा नहीं, तन भी तेरा नहीं, मन भी तेरा नहीं। कहन लगा महाराज फिर मेरी सोच खत्म है, आप जी कृपा करके दसो कि मैं तुहानू की भेट करा। सतगुरु महाराज कहन लगे जिहड़ी तू मैं लाई है ना ये मैं सानू दे। कदे कहिंदा मेरा धन, कदे कहिंदा मेरा तन, कदे कहिंदा मेरा मन, जिहड़ी तेरे अंदर मैं दी अवस्था है ना ये मैं सानू दे। सतगुरु महाराज के चरणा ते गुरमुखो टै पिया ते गुरु नानक पातशाह महाराज ने सानू समझाया कि मन भी बंदे दा अपना नहीं, धन भी अपना नहीं, तन भी अपना नहीं है, पर मनमुख मनुख जिहड़ा ना तिन्हां चीज़ां नू अपनियां जाण के अकाल पुरख तो बेमुख रहिंदा है, वाहेगुरु दे दर दी खबर नू समझदा नहीं जी।
अखी मीट चलिया अंधियारा घर दर दिसै ना भाई।
जिवें अन्ना मनुख तुरदा होवे जी ते उहनू कोई खबर नहीं है भी कित्थे तुरिया जा रहा है, अगले पासे कित्थे टोआ आ गया, कित्थे उच्ची थां आ गई, कोई खबर नहीं। नाम तो बिना बंदे की हालत एवें है जिवें अन्ना मनुख होवे, जिन्हों समझ ही नहीं है कि मैं की करना है की नहीं करना, जिन्हों अकाल पुरख वाहेगुरु ने सुरत वालियां अखां नहीं बख्शियां, लोयन लोई डिठ प्यास ना बुझै मूँह घणी, नानक से अखड़ियां बयान जिनी डिसंदो मां पीरी। जिहदे कोल ये अखां नहीं महाराज कहिंदे ने वह अन्नियां दे वांग अपने जीवन नूं गुजार दिंदा है, अकाल पुरख वाहेगुरु की खबर ओनू नहीं हुंदी जी।
जमदर बादा ठौर न पावै अपना किया कमाई।
मनमुख बिरती दे नाल जीवन बतीत करन वाला मनुख सारी जिंदगी एहो जिहा जीवन जिउंदा है कि ओहदे मन नूं टिका नहीं मिलदा, वह अपने किते हुए कर्म का फल प्राप्त करदा है ते जमा दे दर ते उन्नू मार पैंदी है जी।
नदर करे ता अखी वेखा कहना कथन ना जाई।
हुण महाराज कृपा करदे ने भी जदों अकाल पुरख वाहेगुरु मेरे ते रहमत करे, मेरे ते नदर करे, मैं अपनियां अखां दे नाल ओहदी जोत नूं वेखां, जे ओहदी कृपा होवे तां जी कहना कथन ना जाई। मेरे विच समर्था नहीं है कि मैं मालक दियां वडियाईयां नूं बयान कर सकां, ओहदे बारे कुछ कथन कर सकां, हाँ वह मेरे ते कृपा कर दे ते मैं अपनियां अखां दे नाल ओहदी जोत नूं हर पासे वेख सकदा हाँ जी।
कन्नी सुन सुन शब्द सलाही अमृत हृदय वसाई।
कन्नां दे नाल मालक दी वडियाई दे बचन सुन के, शब्द नाल मालक दी वडियाई करके अपने हिरदे विच परमात्मा दा नाम रूपी अमृत जिहड़ा है वह मनुख वसा सकदा है जी।
निर्भउ निरंकार निर्वैर पूरन जोत समाई।
इत्थे अकाल पुरख वाहेगुरु दे तिन्ना गुणा नूं महाराज ने बयान कीता जी, वह निर्भउ है, किसे दा ओनू डर नहीं पै नहीं, निरंकार परमात्मा हर तरह दे आकार तों रहित है, निर्वैर वाहेगुरु जी दा किसे नाल भी कोई वैर नहीं है, पूरन जोत समाई उस वाहेगुरु की जिहड़ी जोत है वह संसार दे जरे जरे विच समाई हुई है जी।
नानक गुरबिन भरम ना भागा सच नाम वड़ियाई।
सतगुरु महाराज कहिंदे ने जिहड़ा बंदे दे अंदरला भरम है, जिहड़ा शंका है, वह गुरु तो बिना कदे भी दूर नहीं होता। गुरु कृपा करे मनुख सच्चे नाम दे विच जुड़ जाए, नाम दी कमाई करे ते फिर उन्हों जीवन दे विच वड़ियाई मिलती है जी। सच्चा मार्ग चलदे आं उस्तत करे जहान, इत्थे भी वड़ियाई मिलती है जी ते मालक दी दरगाह विच जाके भी उहदा मुख उजला हुंदा है। अज दे सारे शब्द विच सतगुरु गुरु नानक दे पातशाह महाराज जी ने सानूं इह समझाउण दा यतन कीता है कि दुनिया के जिहड़े रिश्ते ने जिहड़े संबंध ने इन्हां दे विच इन्ना कु गलतान हो जाना कि परमात्मा भुल जाए। जदों ये बिरती बनती है तो बंदा मनमुख हो जाता है, अपने जीवन नूं बिरथा गवा के संसार तो चला जाता है, वह सारी जिंदगी माया के नशे विच गलतान हो के माया दे विच अपनी सुरत जोड़ के तन मन धन नूं अपना जाण के रब तो बेखबर रहिंदा है। ते जदों वाहेगुरु की कृपा हो जाए ਫਿਰ ਉਹਨੂੰ ਇਹ ਅਹਿਸਾਸ ਹੁੰਦਾ ਕਿ ਪਰਮਾਤਮਾ ਮੇਰਾ ਮਿੱਤਰ ਹੈ ਅਤੇ ਪਰਮਾਤਮਾ ਦੇ ਚਰਨਾਂ ਨਾਲ ਮੈਂ ਜੁੜ ਜਾਵਾਂ, ਇੱਥੇ ਵੀ ਅਤੇ ਉੱਥੇ ਵੀ ਉਹ ਮੇਰੀ ਰੱਖਿਆ ਕਰੇਗਾ, ਮੇਰਾ ਸਾਥ ਦੇਵੇਗਾ ਜੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਗੁਰਮੁਖੋ ਉਹਨਾਂ ਦਾ ਇਹ ਪਾਵਨ ਸ਼ਬਦ ਸਾਡੇ ਸਾਰਿਆਂ ਦੇ ਵਾਸਤੇ ਪ੍ਰੇਰਨਾ ਦਾ ਸਰੋਤ ਬਣੇ ਜੀ। ਗੁਰੂ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਮਿੱਤਰ ਬਣਾ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਲਈਏ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ, ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਦਾਤਾ ਜੀ ਕਿਰਪਾ ਕਰਨ, ਸਾਰੇ ਵਿਚਾਰ ਸਾਡੇ ਹਿਰਦੇ ਦੇ ਵਿੱਚ ਵੱਸ ਜਾਏ ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੁਗੋ ਜੁਗ ਅਟਲ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ, ਨਾਨਕ ਗੁਰਵਿਨ ਭਰਮ ਨਾ ਭਾਗੈ ਸੱਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।